ਤੁਸੀਂ ਹੋ SBS ਪੰਜਾਬੀ ਦੇ ਨਾਲ।
ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰੇ ਦਾ ਇਤਿਹਾਸ ਲਗਭਗ 100 ਸਾਲ ਪੁਰਾਣਾ। ਇਹ ਜਾਣਦੇ ਤਾਂ ਬਹੁਤ ਸਾਰੇ ਲੋਕ ਨੇ, ਪਰ ਅਜਿਹੇ ਕਿੰਨੇ ਹੀ ਥੋੜੇ ਨੇ ਜਿਨ੍ਹਾਂ ਨੂੰ ਆਸਟ੍ਰੇਲੀਆ ਆ ਕੇ ਇਹ ਪਤਾ ਲੱਗਿਆ ਕਿ ਉਹਨਾਂ ਦੇ ਪਰਿਵਾਰ ਦਾ ਰਾਬਤਾ ਆਸਟ੍ਰੇਲੀਆ ਦੇ ਮੁੱਢਲੇ ਸਿੱਖਾਂ ਦੇ ਨਾਲ ਹੈ। ਪੰਜਾਬ ਤੋਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਏ ਸ਼ਸ਼ਪਾਲ ਸਿੰਘ ਨੇ ਜਦੋਂ ਆਪਣੇ ਪੁਰਖਿਆਂ ਬਾਰੇ ਰਿਸਰਚ ਕੀਤੀ ਤੇ ਉਹ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਉਹਨਾਂ ਦਾ ਪਰਿਵਾਰ ਤੇ ਖਾਸ ਕਰਕੇ ਉਹਨਾਂ ਦੇ ਪੜਦਾਦਾ ਜੀ ਯਾਨੀ ਕਿ ਮੱਸਾ ਸਿੰਘ ਆਸਟ੍ਰੇਲੀਆ ਦੇ ਇਤਿਹਾਸ ਦਾ ਹਿੱਸਾ ਨੇ। ਸ਼ਸ਼ਪਾਲ ਸਿੰਘ ਦੇ ਪੜਦਾਦਾ ਮੱਸਾ ਸਿੰਘ ਆਸਟ੍ਰੇਲੀਆ ਇੱਕ ਊਂਠ ਚਾਲਕ ਵਜੋਂ ਕੁਝ 100 ਸਾਲ ਪਹਿਲਾਂ ਆਏ ਸੀ ਅਤੇ ਵੈਸਟਰਨ ਆਸਟ੍ਰੇਲੀਆ ਦੇ ਇੱਕ ਸ਼ਾਨਦਾਰ ਐਥਲੀਟ ਅਤੇ ਪਹਿਲਵਾਨ ਸਨ। ਉਹਨਾਂ ਦਾ ਜ਼ਿਕਰ ਵੈਸਟਰਨ ਆਸਟ੍ਰੇਲੀਆ ਦੀ ਅਖ਼ਬਾਰਾਂ ਵਿੱਚ ਵੀ ਮਿਲ ਜਾਂਦਾ। ਇਤਿਹਾਸਕ ਸਰੋਤਾਂ ਤੋਂ ਪਤਾ ਲੱਗਦਾ ਹੈ ਕਿ ਆਸਟ੍ਰੇਲੀਆ ਵਿੱਚ ਸਿੱਖੀ ਸਿਧਾਂਤਾਂ ਦੇ ਨਾਲ ਅੰਤਿਮ ਸੰਸਕਾਰ ਕਰਨ ਲਈ ਪਰਥ ਵਿੱਚ ਜੋ ਪਹਿਲਾ ਸ਼ਮਸ਼ਾਨ ਘਾਟ ਬਣਾਇਆ ਗਿਆ ਸੀ, ਉਸ ਦੇ ਪਿੱਛੇ ਮੱਸਾ ਸਿੰਘ ਦਾ ਅਹਿਮ ਹੱਥ ਸੀ। ਪਰ ਹੁਣ ਕੁਝ ਕੁ ਸਾਲ ਪਹਿਲਾਂ ਮੱਸਾ ਸਿੰਘ ਜੀ ਦੀ ਚੌਥੀ ਪੀੜ੍ਹੀ ਮੁੜ ਤੋਂ ਪ੍ਰਵਾਸ ਕਰਕੇ ਆਸਟ੍ਰੇਲੀਆ ਆਈ, ਉਹ ਵੀ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ। ਪਰ ਇਸ ਨਵੇਂ ਮੁਲਕ ਆ ਕੇ ਸ਼ਸ਼ਪਾਲ ਸਿੰਘ ਨੇ ਆਪਣੇ ਪਰਿਵਾਰ ਅਤੇ ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਦੇ ਇਤਿਹਾਸ ਦਾ ਪਤਾ ਕਿਵੇਂ ਲਗਾਇਆ, ਦੱਸਣ ਲਈ ਹਾਜ਼ਰ ਹਾਂ। SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ ਤੇ ਮੇਰੇ ਨਾਲ ਜੁੜੇ ਨੇ ਸ਼ਸ਼ਪਾਲ ਸਿੰਘ ਜੀ। ਸ਼ਸ਼ਪਾਲ ਜੀ, ਬਹੁਤ ਬਹੁਤ ਸਵਾਗਤ ਹੈ SBS ਪੰਜਾਬੀ ਵਿੱਚ। ਸਭ ਤੋਂ ਪਹਿਲਾਂ ਤੇ ਇਹ ਦੱਸੋ ਕਿ ਕਦੋਂ ਤੁਹਾਨੂੰ ਪਤਾ ਲੱਗਿਆ ਕਿ ਤੁਹਾਡੇ ਪਰਿਵਾਰ ਦਾ ਜਿਹੜਾ ਇਤਿਹਾਸ ਹੈ ਆਸਟ੍ਰੇਲੀਆ ਨਾਲ ਜੁੜਿਆ ਤੇ ਇੰਨਾ ਅਹਿਮ ਇਤਿਹਾਸ ਹੈ?
ਸਾਨੂੰ ਤੇ ਪਰਿਵਾਰ ਦੇ ਵਿੱਚ ਇਹ ਪਤਾ ਸੀਗਾ ਕਿ ਮਤਲਬ ਉਹਨਾਂ ਦਾ ਕਾਫੀ ਰੁਤਬਾ ਸੀ, ਉਹ ਰੁਤਬੇ ਵਾਲੇ ਬੰਦੇ ਸੀਗੇ, ਤੇ ਇਹ ਪਤਾ ਸੀ ਸਿਰਫ ਕਿ ਉਹ ਆਸਟ੍ਰੇਲੀਆ ਚ ਕਿੱਥੇ ਆ, ਇਸ ਕਿਸੇ ਨੂੰ ਨਹੀਂ ਪਤਾ। ਕਿਉਂਕਿ ਉਹ ਇਹੋ ਜਿਹੀ ਪਰਸਨੈਲਿਟੀਜ਼ ਆਪਣੇ ਬਜ਼ੁਰਗ ਇੱਦਾਂ ਦੇ ਹੁੰਦੇ ਸੀ ਕਿ ਭਈ ਉਹ ਜੇ ਕੰਮ ਕਰਦੇ ਵੀ ਹੁੰਦੇ ਸੀ ਤੇ ਉਹ ਆਪਣੇ ਆਪ ਨੂੰ ਸ਼ੋ ਕੇਸ ਨਹੀਂ ਕਰ ਪਾਉਂਦੇ ਹੁੰਦੇ, ਨਾ ਹੀ ਉਹਨਾਂ ਦੀ ਆਦਤ ਹੁੰਦੀ ਵੀ ਮੈਂ ਆਪਣਾ ਨਾਮ ਇੱਦਾਂ ਐਡਵਰਟਾਈਜ਼ ਕਰਾਂ, ਹਨਾ। ਸਾਨੂੰ ਸਟੋਰੀਜ਼ ਪਤਾ ਸੀਗੀਆਂ ਉਹਨਾਂ ਦੀਆਂ ਵੀ ਮਤਲਬ ਬਹੁਤ ਰੁਤਬੇ ਵਾਲੇ ਸੀ, ਬੜੇ ਉਹਨਾਂ ਨੇ ਕੰਮ ਕੀਤੇ ਸੀ, ਪਰ ਕੀ ਕੰਮ ਕੀਤੇ ਆ, ਕਿੱਥੇ ਕੰਮ ਕੀਤੇ ਆ, ਇਹਦੇ ਬਾਰੇ ਸਾਨੂੰ ਕੁਛ ਨਹੀਂ ਪਤਾ। ਇਹਦਾ ਸਾਰਾ ਸਟਾਰਟ ਜਿਹੜਾ ਸੀਗਾ 2015-16 ਦੇ ਵਿੱਚ ਸਟਾਰਟ ਹੋਇਆ ਸੀ, ਜਦੋਂ SBS ਰੇਡੀਓ ਦੇ ਉੱਪਰ ਮੈਂ ਇਹਨਾਂ ਦੀ ਫੋਨ ਕਨਵਰਸੇਸ਼ਨ ਸੁਣੀ ਸੀ ਤਰਨਪ੍ਰੀਤ ਭਾਜੀ ਉਹਨਾਂ ਦੇ ਨਾਲ, ਤੇ ਉਹ ਕੋਈ ਡਿਸਕਸ਼ਨ ਚੱਲਦੀ ਪਈ ਸੀਗੀ ਇਹਨਾਂ ਦੀ, ਤਾਂ ਮੈਂ ਫੋਨ ਕੀਤਾ ਤੇ ਮੈਂ ਉਹਨਾਂ ਨੂੰ ਦੱਸਿਆ ਆਪਣਾ ਤੇ ਉਹਨਾਂ ਦੀ ਮੱਸਾ ਸਿੰਘ ਹੋਣਾਂ ਦੀ ਮੈਂ ਥੋੜ੍ਹੀ ਜਿਹੀ ਉਹਨਾਂ ਨੂੰ ਹਿਸਟਰੀ ਦੱਸੀ ਸੀ, ਤੇ ਫਿਰ ਉਹਨਾਂ ਨੇ ਮੈਨੂੰ ਥੋੜ੍ਹੀ ਜਿਹੀ ਕੋਸਟਿੰਗ ਕਰਨ ਤੋਂ ਬਾਅਦ ਉਹਨਾਂ ਨੂੰ ਰਿਲਾਈਜ਼ ਹੋ ਗਿਆ ਕਿ ਇਹ ਸਟੋਰੀਜ਼ ਮੈਚ ਕਰਦੀਆਂ ਪਈਆਂ ਪੂਰਾ, ਫਿਰ ਸਾਡੀ ਫੋਨ ਕਨਵਰਸੇਸ਼ਨ ਸਟਾਰਟ ਹੋਈ। ਉਹਨਾਂ ਦੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਵੀ ਉਹਨਾਂ ਨੇ ਕਿਹੜੇ ਕੰਮ ਕੀਤੇ, ਕੀ ਕੰਮ ਕੀਤੇ, ਕਿੱਥੇ ਕੀਤੇ, ਇਹ ਨਹੀਂ ਪਤਾ ਕਿਸੇ ਨੂੰ ਵੀ, ਤੇ ਨਾ ਹੀ ਸਾਨੂੰ ਪਤਾ ਸੀਗਾ ਕਿ ਆਸਟ੍ਰੇਲੀਆ ਚ ਕਿਹੜੀ ਸਾਈਡ ਤੇ ਆ। ਇਹ ਸਾਰੇ 2016-17 ਚ ਪਤਾ ਲੱਗਣਾ ਸ਼ੁਰੂ ਹੋਇਆ ਸੀਗਾ ਜਦੋਂ ਉਹਨਾਂ ਦੇ ਬਾਰੇ ਰਿਸਰਚ ਕਰਨੀ ਸ਼ੁਰੂ ਕੀਤੀ।
ਸਾਡੇ ਕੋਈ ਰਿਲੇਟਿਵ ਇੰਡੀਆ ਤੋਂ ਆਏ ਸੀਗੇ ਤੇ ਸਾਡੇ ਕੋਲ ਉਹਨਾਂ ਦੀ ਇੱਕ ਫੋਟੋਗ੍ਰਾਫ ਪਈ ਹੋਈ ਸੀ ਇੰਡੀਆ ਦੇ ਵਿੱਚ, ਤੇ ਉਹ ਮੇਰੇ ਪੇਰੈਂਟਸ ਨੇ ਵੈਸੇ ਮੈਨੂੰ ਜਸਟ ਬਾਏ ਚਾਂਸ ਉਹਨਾਂ ਨੇ ਫੋਟੋਗ੍ਰਾਫ ਮੇਰੇ ਕੋਲ ਭੇਜਤੀ, ਤੇ ਮੈਂ ਇੱਕ ਦਿਨ ਘਰੇ ਬੈਠਾ ਵਿਹਲਾ ਮਤਲਬ ਦੇਖਦਾ ਪਿਆ ਸੀ ਉਹ ਫੋਟੋ ਵੱਲ, ਤੇ ਮੇਰੇ ਦਿਮਾਗ ਵਿੱਚ ਆਇਆ ਕਿ ਉਹ ਨਾ ਮੈਂ ਜੋ ਥੱਲੇ ਲਿਖਿਆ ਹੋਇਆ ਫੋਟੋਗ੍ਰਾਫ ਦੇ ਮੈਨੂੰ ਗੂਗਲ ਕਰਾਂ। ਸੋ ਮੈਂ ਜਸਟ ਵੈਬਸਾਈਟ ਤੇ ਜਾ ਕੇ ਗੂਗਲ ਕੀਤਾ ਤੇ ਉਹ ਸਾਰਾ ਕੁਛ WWW ਨਿਕਲੀ, WA ਵੈਸਟਰਨ ਆਸਟ੍ਰੇਲੀਆ ਦਾ ਨਿਕਲੀ ਆਵੇ। ਸੋ ਦੈਨ ਮੈਂ ਉੱਥੋਂ ਦੀ ਲਾਇਬ੍ਰੇਰੀ ਨੂੰ ਸੰਪਰਕ ਕੀਤਾ ਜਿੱਥੇ ਰਿਕਾਰਡਸ ਪੁਰਾਣੇ ਰੱਖੇ ਹੁੰਦੇ ਆ। ਸੋ ਉਹਨਾਂ ਦੇ ਜਿਹੜੇ ਆਦਮੀ ਦੇ ਨਾਲ ਮੇਰਾ ਕੰਟੈਕਟ ਬਣਿਆ ਸੀ ਉਹ ਕੁਲਗਾੜੀ ਟਾਊਨ ਦੇ ਡਾਕੂਮੈਂਟਸ ਉਹਨੇ ਕਾਫੀ ਮੈਨੂੰ ਦਿੱਤੇ।
ਉਹਨਾਂ ਦੇ ਡਾਕੂਮੈਂਟਸ ਤੋਂ ਪਤਾ ਲੱਗਦਾ ਸੀਗਾ ਕਿ ਉਹ ਅਰਾਊਂਡ 1932-1933 ਦੇ ਆਸ ਪਾਸ ਉਹ ਵਾਪਿਸ ਚਲੇ ਗਏ ਸੀਗੇ, ਤੇ ਉਹਨਾਂ ਦਾ ਫਸਟ ਅਰਾਈਵਲ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਸੀਗਾ ਫ੍ਰੀਮੈਂਟਲ ਚ, ਇਹ 1896 ਦੇ ਆਸ ਪਾਸ ਸੀਗੀ ਉਹਨਾਂ ਦੀ ਡੇਟਸ, ਤੇ ਇਹ ਇੰਨੇ ਸਾਲਾਂ ਦੇ ਵਿੱਚ ਉਹ ਅਰਾਊਂਡ 5-6 ਵਾਰ ਉਹ ਇੰਡੀਆ ਵਾਪਿਸ ਗਏ ਨੇ ਵਾਇਆ ਸ਼ਿਪ। ਫ੍ਰੀਮੈਂਟਲ ਤੋਂ ਸ਼ਿਪ ਚੱਲਦਾ ਹੁੰਦਾ ਸੀ ਕੋਲੰਬੋ, ਕੋਲੰਬੋ ਤੋਂ ਬੋਂਬੇ, ਬੋਂਬੇ ਤੋਂ ਫਿਰ ਅੱਗੇ ਉਹ ਬਾਏ ਟ੍ਰੇਨ ਜਾਂਦੇ ਹੁੰਦੇ ਸੀ, ਤੇ ਕਈ ਕਈ ਮਹੀਨੇ ਲੱਗ ਜਾਂਦੇ ਸੀ ਉਹਨਾਂ ਨੂੰ। ਤੇ ਜਦੋਂ ਉਹਨਾਂ ਦਾ ਕੈਲਗੂਰੀ ਵਾਲਾ ਪੂਰਾ ਕਨੈਕਸ਼ਨ ਸਾਹਮਣੇ ਆਇਆ ਤੇ ਉਦੋਂ ਸਾਨੂੰ ਹੋਰ ਵੀ ਰਿਲਾਈਜ਼ ਹੋਇਆ ਕਿ ਇਹ ਇੰਨਾ ਜ਼ਿਆਦਾ ਟਰੈਵਲ ਟਾਈਮ ਉਦੋਂ ਕਿਉਂ ਲੱਗਦਾ ਸੀ, ਬਿਕੋਜ਼ ਇਹ ਕੈਲਗੂਰੀ 600 ਕਿਲੋਮੀਟਰ ਦੂਰ ਸੀਗਾ ਪਰਥ ਦੇ ਵਿੱਚੋਂ, ਪਰਥ ਤੋਂ, ਤੇ ਇਹ ਟਰੈਵਲ ਜਿੰਨਾ ਵੀ ਉਦੋਂ ਕਰਦੇ ਹੁੰਦੇ ਸੀ ਬਾਏ ਕੈਮਲ ਕਰਦੇ ਹੁੰਦੇ ਸੀ, ਤੇ ਇੱਕ ਜਿਹੜਾ ਊਂਠ ਆ ਉਹ ਅਪਰੋਕਸੀਮੇਟਲੀ 25 ਕਿਲੋਮੀਟਰ ਪਰ ਡੇ ਟਰੈਵਲ ਕਰਦਾ ਸੀ। ਤੇ ਜੇ ਤੁਸੀਂ ਉਹਦੀਆਂ ਕੈਲਕੂਲੇਸ਼ਨ ਕਰਕੇ ਦੇਖੋ 600 ਕਿਲੋਮੀਟਰ 600 ਕਿਲੋਮੀਟਰ ਕਿੰਨੇ ਦਿਨਾਂ ਦੇ ਵਿੱਚ ਉਹ ਟਰੈਵਲ ਕਰੇਗਾ, ਤੇ ਉਹਨਾਂ ਨੂੰ ਮਹੀਨੇ ਭਰ ਲੱਗ ਜਾਂਦੇ ਹੁੰਦੇ ਸੀ ਉੱਥੇ ਪੰਜਾਬ ਆਪਣੇ ਪੰਜਾਬ ਤੋਂ ਕੈਲਗੂਰੀ ਦੇ ਡਿਸਟੈਂਸ ਟਰੈਵਲ ਕਰਨ ਤੇ।
ਆਸਟ੍ਰੇਲੀਆ ਵਿੱਚ ਮੱਸਾ ਸਿੰਘ ਦੇ ਯੋਗਦਾਨ ਨੂੰ ਕੁਲਗਾੜੀ ਸ਼ਰਾਈਨ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਅਤੇ ਕੁਲਗਾੜੀ ਸ਼ਰਾਈਨ ਨੇ ਉੱਥੇ ਦੇ ਇਲਾਕੇ ਵਿੱਚ ਮੁੱਢਲੇ ਸਿੱਖ ਵਸਨੀਕਾਂ ਬਾਰੇ ਦੱਸਦਿਆਂ ਹੋਇਆਂ ਤਖਤੀਆਂ ਲਗਾਈਆਂ ਨੇ ਜਿਨ੍ਹਾਂ ਵਿੱਚ ਮੱਸਾ ਸਿੰਘ ਦਾ ਖਾਸ ਤੌਰ ਤੇ ਜ਼ਿਕਰ ਹੈ।
ਬੜੀ ਪ੍ਰਾਊਡ ਵਾਲੀ ਗੱਲ ਸੀਗੀ ਸਾਰਿਆਂ ਵਾਸਤੇ, ਪਰਿਵਾਰਕ ਤੌਰ ਤੇ ਵੀ ਤੇ ਉਦਾਂ ਪੂਰੇ ਆਪਣੀ ਕਮਿਊਨਿਟੀ ਵਾਸਤੇ ਵੀ, ਕਿ ਆਪਣੇ ਇੱਥੇ ਇੰਨੀਆਂ ਰੂਟਸ ਹੈਗੀਆਂ ਸੀਗੀਆਂ। ਸਪੈਸ਼ਲੀ ਅੱਜ ਦੇ ਟਾਈਮ ਤੇ ਜਦੋਂ ਪਤਾ ਲੱਗਦਾ ਕਿ ਕਿਸ ਤਰ੍ਹਾਂ ਰੇਸਿਜ਼ਮ ਵਗੈਰਾ ਜਾਂ ਇਮੀਗ੍ਰੇਸ਼ਨ ਦੇ ਅਗੇਂਸਟ ਗੱਲਾਂ ਹੋ ਰਹੀਆਂ ਚਾਰੇ ਪਾਸੇ, ਤੇ ਉਹਨਾਂ ਦਿਨਾਂ ਦੇ ਵਿੱਚੋਂ ਹੀ ਆਪਾਂ ਨੂੰ ਪਤਾ ਲੱਗਦਾ ਕਿ ਆਪਾਂ ਇੱਥੇ ਕਿੰਨੀ ਦੇਰ ਦੇ ਆਪਣੇ ਐਂਚੈਸਟਰਸ ਇੱਥੇ ਪ੍ਰੈਜੈਂਟ ਸੀਗੇ। ਉਹਨਾਂ ਦੀ ਪ੍ਰੈਜੈਂਸ ਨਾ ਕਿ ਸਿਰਫ ਉਹ ਪ੍ਰੈਜੈਂਟ ਸੀਗੇ, ਬਟ ਉਹਨਾਂ ਦੇ ਜਿਹੜੇ ਕੰਮ ਸੀਗੇ ਉਹਨਾਂ ਦੇ ਨਾਲ ਜਾਣੇ ਜਾਂਦੇ ਸੀਗੇ ਉਹ। ਤੇ ਇਹ ਬੜੀ ਮਾਣ ਵਾਲੀ ਗੱਲ ਸੀ ਸਾਰਿਆਂ ਲਈ ਉੱਥੇ ਉਦੋਂ ਪਰਥ ਦੇ ਵਿੱਚ, ਜਿੱਥੇ ਉਹ ਕੁਲਗਾੜੀ ਸ਼ਰਾਈਨ ਵੱਲੋਂ ਇਹ ਸਾਰਾ ਇਵੈਂਟ ਕੀਤਾ ਗਿਆ ਸੀਗਾ ਵਿਰਸਾ ਕਲੱਬ ਦੇ ਨਾਲ ਕੋਲੈਬੋਰੇਸ਼ਨ ਕਰਕੇ।
ਇਤਿਹਾਸਕਾਰ ਤਰੁਣਪ੍ਰੀਤ ਸਿੰਘ ਜੋ ਕਿ ਆਸਟ੍ਰੇਲੀਆ ਵਿੱਚ ਰਹਿੰਦੇ ਨੇ ਤੇ ਕਈ ਦਹਾਕਿਆਂ ਤੋਂ ਆਸਟ੍ਰੇਲੀਆ ਵਿੱਚ ਸਿੱਖ ਇਤਿਹਾਸ ਬਾਰੇ ਰਿਸਰਚ ਕਰ ਰਹੇ ਨੇ, ਮੱਸਾ ਸਿੰਘ ਬਾਰੇ ਹੋਰ ਚਾਨਣਾ ਪਾਉਂਦੇ ਹੋਏ ਦੱਸਦੇ ਨੇ।
ਲੋਕਲ ਸਿੱਖਾਂ ਦੀ ਹਿਸਟਰੀ ਕੁਲਗਾੜੀ ਚ, ਉਹਦੇ ਚੋਂ ਜਿਹੜੇ ਸਭ ਤੋਂ ਫੇਮਸ ਕਹਿ ਲਓ ਜਾਂ ਸਭ ਤੋਂ ਪਾਪੂਲਰ ਕਹਿ ਲਓ, ਹੋ ਸਕਦਾ ਪੂਰੇ WA ਦੇ ਸਿੱਖਾਂ ਦੇ ਕਮਿਊਨਿਟੀ ਦੇ ਲੀਡਰ ਰਹੇ ਹੋਣਗੇ ਉਸ ਟਾਈਮ, ਉਹ ਸੀਗੇ ਮਿਸਟਰ ਮੱਸਾ ਸਿੰਘ। ਸੋ ਜ਼ਿਆਦਾ ਸਟੋਰੀ ਕੁਲਗਾੜੀ ਦੀ ਜਿਹੜੀ ਹਿਸਟਰੀ ਹੈ ਸਿੱਖਾਂ ਦੀ, ਉਹ ਚ ਮੱਸਾ ਸਿੰਘ ਦੀ। ਮੱਸਾ ਸਿੰਘ ਸੀਗੇ ਅੰਮ੍ਰਿਤਸਰ ਡਿਸਟ੍ਰਿਕਟ ਦੇ ਪਿੰਡ ਹੈਗਾ ਕਾਲੇਕੇ, ਬਾਬਾ ਬਕਾਲੇ ਦੇ ਕੋਲ, ਤੇ ਮੱਸਾ ਸਿੰਘ ਨੇ ਆ ਕੇ ਟਰਾਂਸਪੋਰਟ ਤੇ ਊਠਾਂ ਦਾ ਕੰਮ ਕਰ ਲਿਆ, ਸਟਾਰਟ ਕਰ ਲਿਆ। ਇਹ ਜਿਹੜੇ ਗੋਲਡ ਫੀਲਡਸ ਏਰੀਆ ਹੈ, ਇਹ ਪਰਥ ਤੋਂ 600 ਕਿਲੋਮੀਟਰ 700 ਕਿਲੋਮੀਟਰ ਈਸਟ ਹੈ, ਜਿਹੜਾ ਹੁਣ ਫੇਮਸ ਹੈ ਕਾਲਗੁਰਲੀ। ਲੇਕਿਨ ਮਿਸਟਰ ਮੱਸਾ ਸਿੰਘ ਹੋਰ ਵੀ ਇੰਟੀਰੀਅਰ ਡੈਜ਼ਰਟ 'ਚ ਜਾ ਕੇ ਵੀ, ਹੋਰ ਵੀ ਕਈ ਸਾਈਟਸ ਹੈ ਉੱਥੇ ਵੀ ਉਹ ਠੇਕੇਦਾਰੀ ਦਾ ਟਰਾਂਸਪੋਰਟ ਦਾ ਕੰਮ ਕਰਦੇ ਸੀ। ਇੱਕ ਤਾਂ ਮਾਈਨ ਸਾਈਟ ਤੇ ਜੋ ਵੀ ਪ੍ਰੋਜੈਕਟ ਦੇ ਮਸ਼ੀਨਰੀ ਹੈ ਉਹ ਵੀ ਲੈ ਕੇ ਜਾਣਾ, ਪਲੱਸ ਹੁਣ ਇੰਨੇ ਲੋਕ ਹੈ ਤੇ ਸਾਰਾ ਚੀਜ਼ ਉਦੋਂ ਊਠਾਂ ਤੇ ਜਾਂਦਾ ਸੀ, ਖਾਣਾ ਪਾਣੀ ਸਭ ਵਗੈਰਾ। ਔਰ ਮੱਸਾ ਸਿੰਘ ਆਪਣਾ ਟਰਾਂਸਪੋਰਟ ਦਾ ਕੰਮ ਕਰਦੇ ਸੀ ਜਿਹੜਾ ਊਠਾਂ ਦਾ, ਨਾਲ ਨਾਲ ਪਾਰਟ ਟਾਈਮ ਰੈਸਲਿੰਗ ਵੀ ਕਰਦੇ ਸੀ, ਔਰ ਉਹ ਰੈਸਲਰ ਵੀ ਕਾਫੀ ਫੇਮਸ ਸੀ। ਇੱਕ ਆਰਟੀਕਲ ਚ ਉਹਨਾਂ ਨੂੰ ਮੈਂਸ਼ਨ ਕੀਤਾ ਗਿਆ ਹੈ ਕਿ ਚੈਂਪੀਅਨ ਰੈਸਲਰ ਆਫ ਵੈਸਟਰਨ ਆਸਟ੍ਰੇਲੀਆ। ਔਰ ਇੱਕ ਕੁਸ਼ਤੀ ਹੋਈ ਸੀ ਕੁਲਗਾੜੀ, ਉੱਥੇ ਚੈਂਪੀਅਨ ਰੈਸਲਰ ਆਫ ਵਿਕਟੋਰੀਆ ਆਏ ਸੀ 1902, ਔਰ ਉਹ ਸੀਗੇ ਮਿਸਟਰ ਬੁੱਤਨ ਸਿੰਘ। ਬੁੱਤਨ ਸਿੰਘ ਵਿਕਟੋਰੀਆ ਦੇ ਜਿਹੜੇ ਚੈਂਪੀਅਨ ਰੈਸਲਰ ਹੈ, ਉਹਨਾਂ ਦੀ ਕੁਸ਼ਤੀ ਹੋ ਰਹੀ ਹੈ ਸਰਦਾਰ ਮੱਸਾ ਸਿੰਘ, ਜੋ ਕਿ ਚੈਂਪੀਅਨ ਰੈਸਲਰ ਆਫ ਵੈਸਟਰਨ ਆਸਟ੍ਰੇਲੀਆ ਨੇ, ਔਰ ਕੁਲਗਾੜੀ ਚ ਹੋ ਰਹੀ ਹੈ। ਐਵੀਡੈਂਸ ਤੋਂ, ਜਿਹੜੇ ਨਿਊਜ਼ ਆਰਟੀਕਲ ਤੋਂ ਲੱਗਦਾ ਹੈ ਕਿ ਇਹਨਾਂ ਨੇ ਅੱਛੇ ਪੈਸੇ ਕਮਾਏ ਹੋਣੇ ਆ, ਕਿਉਂਕਿ ਇੱਕ ਆਰਟੀਕਲ ਐਸਾ ਵੀ ਮਿਲਿਆ ਸਾਨੂੰ 1902 ਦਾ ਕਿ ਮੱਸਾ ਸਿੰਘ, ਜਿੱਦਾਂ ਤੁਹਾਨੂੰ ਪਤਾ ਹੈ ਕਿ ਰੈਸਲਿੰਗ ਔਰ ਬਾਕਸਿੰਗ ਇਹ ਸਾਰੀ ਚੀਜ਼ਾਂ ਜਾਂ ਜਿਹੜੇ ਇਸ ਤਰ੍ਹਾਂ ਦੇ ਮਾਰਸ਼ਲ ਸਪੋਰਟਸ ਨੇ, ਇਹ ਹਾਈਟ ਵੇਟ ਦੇ ਅਕੋਰਡਿੰਗਲੀ ਕੈਟੇਗਰਾਈਜ਼ ਕਰਕੇ ਕੀਤੇ ਜਾਂਦੇ ਆ। ਮਿਸਟਰ ਮੱਸਾ ਸਿੰਘ ਇੱਕ ਐਡਵਰਟੀਜ਼ਮੈਂਟ ਦੇ ਰਹੇ ਨੇ ਕਿ ਕੁਲਗਾੜੀ 'ਚ, ਕਿ ਵੈਸਟਰਨ ਆਸਟ੍ਰੇਲੀਆ 'ਚ ਕੋਈ ਵੀ ਮੇਰੇ ਨਾਲ ਕੁਸ਼ਤੀ ਕਰ ਸਕਦਾ ਹੈ, ਹਾਈਟ ਵੇਟ ਡਜ਼ਨਟ ਮੈਟਰ, ਔਰ ਜੇ ਮੈਨੂੰ ਹਰਾ ਲਏਗਾ ਤੇ ਮੈਂ ਉਹਨੂੰ 500 ਪਾਊਂਡ ਦਊਂਗਾ।
ਅੱਛਾ ਜੀ।
ਇਟ ਮੀਨਸ ਰਿਚ ਵੀ ਸੀਗੇ, ਪਾਪੂਲਰ ਸੀਗੇ ਹੀ, ਟਰਾਂਸਪੋਰਟ ਦਾ ਵੀ ਕੰਮ ਕਰਦੇ ਸੀ। ਇੱਕ ਦੋ ਵਾਰ ਉਹਨਾਂ ਦੀ ਪੇਮੈਂਟਸ ਬਲੌਕ ਹੋ ਗਈਆਂ ਤੇ ਉਹਨਾਂ ਨੇ ਕੇਸ ਕੀਤੇ, ਉਹ ਪੇਮੈਂਟਸ ਫਿਰ ਇਹਨਾਂ ਦੀ ਰਿਲੀਜ਼ ਹੋਈ। ਇੱਕ ਵਾਰ 3-4 ਹੋਰ ਬੰਦੇ ਜਦੋਂ ਇਹਨਾਂ ਨੂੰ ਪੇਮੈਂਟ ਮਿਲੀ, ਉਸ ਜ਼ਮਾਨੇ 'ਚ ਜ਼ਿਆਦਾ ਕੁਆਇਨ ਹੁੰਦੇ ਸੀ, ਨੋਟ ਕਰੰਸੀ 'ਚ ਘੱਟ ਹੁੰਦੇ ਸੀਗੇ, ਤੇ ਇਹਨਾਂ ਉੱਤੇ 3 ਬੰਦੇ ਪੈ ਗਏ ਸੀ ਲੁੱਟਣ ਵਾਸਤੇ, ਤੇ ਇਹਨਾਂ ਨੇ ਤਿੰਨਾਂ ਨੂੰ ਕੁੱਟ ਕੇ ਪੁਲਿਸ 'ਚ ਫੜਾ ਦਿੱਤਾ ਸੀ। 1929 'ਚ ਵੈਸਟਰਨ ਆਸਟ੍ਰੇਲੀਆ 'ਚ ਕਾਨੂੰਨ ਬਣਿਆ ਕ੍ਰਿਮੇਸ਼ਨ ਐਕਟ। ਉਸ ਤੋਂ ਪਹਿਲੇ ਸਾਰਾ ਇੱਕੋ ਹੀ ਨੋਮ ਸੀਗਾ ਕਿ ਸਿਰਫ ਬੈਰੀਅਲ ਹੋਏਗਾ, ਕ੍ਰਿਮੇਸ਼ਨ ਦਾ ਕੋਈ ਲਾਅ ਹੀ ਨਹੀਂ ਸੀਗਾ। ਲੇਕਿਨ 1929 'ਚ ਕਾਨੂੰਨ ਬਣਿਆ। ਫਿਰ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਸਾਰੀ ਜਿਹੜੀ ਸਿਮੀਟਰੀਜ਼ ਹੁੰਦੀਆਂ ਇਹ ਗੌਰਮੈਂਟ ਐਲੋਕੇਟਡ ਲੈਂਡ ਹੁੰਦੀਆਂ, ਤੇ ਕੈਨਿੰਗ ਰਿਵਰ ਦੇ ਕੰਢੇ ਤੇ ਉਦੋਂ ਸਿੱਖ ਕਮਿਊਨਿਟੀ ਨੂੰ 40x40 meter ਦੀ ਲੈਂਡ ਐਲੋਕੇਟ ਕਰਤੀ ਸੀ ਫੋਰ ਕ੍ਰਿਮੇਸ਼ਨ, ਔਰ ਉਹ ਜਿਹੜੀ ਲੈਂਡ ਸੀ ਉਹ ਮੱਸਾ ਸਿੰਘ ਦੇ ਨਾਂ ਤੇ ਸੀ, ਮੱਸਾ ਸਿੰਘ ਤੇ ਇੱਕ ਉਹਨਾਂ ਦੇ ਨਾਲ ਹੋਰ ਹੁੰਦੇ ਸੀ ਭੋਲਾ ਸਿੰਘ। ਸੋ ਹੁਣ ਜਦੋਂ ਕਿਸੇ ਬੰਦੇ ਦੇ ਨਾਂ ਅਲੋਟ ਹੋਈ ਹੈ ਔਰ ਇਹ ਕਮਿਊਨਿਟੀ ਦਾ ਹੈ, ਸੋ ਉਹ ਵੀ ਇੱਕ ਆਪਣੇ ਆਪ 'ਚ ਬੜੀ ਇੰਪੋਰਟੈਂਟ ਚੀਜ਼ ਹੈ ਕਿ ਇੱਕ ਵੈਸਟਰਨ ਵਰਲਡ 'ਚ ਡੈਮੋਕ੍ਰੈਟਿਕ ਪ੍ਰੋਸੈਸ 'ਚ ਇੱਕ ਕਾਨੂੰਨ ਪਾਸ ਕਰਾਉਣਾ। ਔਰ ਮੈਂ ਦੱਸ ਦਵਾਂ ਕਿ ਜਦੋਂ ਰੈਸਲਿੰਗ ਕਰਦੇ ਸੀ ਨਾ ਮੱਸਾ ਸਿੰਘ, ਇਹ ਪੂਰੇ ਸਾਬਤ ਸੂਰਤ ਦਾੜੀ ਔਰ ਜੂੜੇ 'ਚ ਰੈਸਲਿੰਗ ਕਰਦੇ, ਉਹ ਵੀ ਇੱਕ ਸ਼ੋਅ ਕਰਦਾ ਹੈ ਕਿ ਇਹ ਪੂਰੇ ਗੁਰਮੁਖ ਸੀਗੇ, ਗੁਰਸਿੱਖ ਸੀਗੇ, ਬਿਜ਼ਨਸ ਵੀ ਵਧੀਆ ਕਰਦੇ ਸੀ ਔਰ ਜੇ ਜ਼ਮੀਨ ਉਹਨਾਂ ਦੇ ਨਾਲ ਅਲਾਟ ਹੋਈ ਹੈ ਤਾਂ ਇਨਫਰੈਂਸ ਇਹ ਕੱਢਿਆ ਜਾ ਸਕਦਾ ਹੈ ਕਿ ਹੀ ਵਾਸ ਸਮ ਸੋਰਟ ਆਫ ਕਮਿਊਨਿਟੀ ਲੀਡਰ।
ਪਰ ਜੇ ਹੁਣ ਮੁੜ ਤੋਂ ਗੱਲ ਕਰੀਏ ਸ਼ਸ਼ਪਾਲ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੀ, ਤੇ ਹੁਣ ਮੱਸਾ ਸਿੰਘ ਦੇ ਪਰਿਵਾਰ ਦੀ ਪੰਜਵੀਂ ਪੀੜੀ ਯਾਨੀ ਕਿ ਸ਼ਸ਼ਪਾਲ ਸਿੰਘ ਦੇ ਧੀ ਪੁੱਤਰ ਵੀ ਆਸਟ੍ਰੇਲੀਆ ਵਿੱਚ ਰਹਿ ਰਹੇ ਨੇ, ਇੱਥੇ ਦੇ ਸੱਭਿਆਚਾਰ ਨੂੰ ਮਾਣ ਦਿੰਦੇ ਨੇ ਪਰ ਨਾਲ ਹੀ ਨਾਲ ਪੰਜਾਬੀ ਸੱਭਿਆਚਾਰ ਨੂੰ ਵੀ ਜਿਉਂਦਾ ਰੱਖਦੇ ਨੇ।
ਕਿ ਜੇ ਤੁਸੀਂ ਹੁਣ ਇਮੀਗ੍ਰੇਸ਼ਨ ਵੇਖੋ, ਹੁਣ ਸਾਰੀ ਇਮੀਗ੍ਰੇਸ਼ਨ ਇੱਥੇ ਸਟੇ ਕਰਦੀ ਆ, ਉਹਨਾਂ ਦਿਨਾਂ ਦੇ ਵਿੱਚ ਸਟੇ ਨਹੀਂ ਕਰਦੇ ਕੋਈ ਵੀ, ਉਹਨਾਂ ਦੇ ਪਰਿਵਾਰ ਪਿੱਛੇ ਹੁੰਦੇ ਸੀ ਉਹ ਚਲੇ ਜਾਂਦੇ ਸੀ। ਜੇ ਉਹ ਦੋ ਬ੍ਰਦਰ ਸੀਗੇ, ਇੱਕ ਬ੍ਰਦਰ ਇੱਥੇ ਰਹਿ ਜਾਂਦਾ ਸੀ, ਇੱਕ ਵਾਪਿਸ ਚਲੇ ਜਾਂਦਾ ਸੀ। ਉਦੋਂ ਸਮੇਂ ਦੀ ਜ਼ਰੂਰਤ ਸੀਗੀ ਤੇ ਉਹ ਵਾਪਿਸ ਚਲੇ ਗਏ। ਹੁਣ 2007 ਦੇ ਵਿੱਚ ਉਹਨਾਂ ਤੋਂ ਬਾਅਦ ਮੈਂ ਸੀਗਾ ਜਿਹੜਾ ਫਸਟ ਆਇਆ ਸੀ। 2007 ਤੋਂ ਮੈਂ ਇੱਥੇ ਮੈਲਬਰਨ ਰਹਿ ਰਿਹਾ ਵਾਂ ਤੇ ਹੁਣ ਰੀਸੈਂਟਲੀ ਫੈਮਿਲੀ ਚੋਂ ਇੱਕ ਹੋਰ ਪਰਸਨ ਰਹਿਮਤਬੀਰ ਸਿੰਘ ਉਹ ਵੀ ਇੱਥੇ ਆਇਆ। ਇੱਕ ਗੱਲ, ਜਦੋਂ ਉਹ ਕੈਲਗੂਰੀ ਦੇ ਵਿੱਚ ਗੋਲਡ ਮਾਈਨਸ ਦੇ ਵਿੱਚ ਕੰਮ ਕਰਦੇ ਸੀਗੇ, ਉਹ ਪ੍ਰੋਪਰ ਗੁਰਸਿੱਖ ਸੀਗੇ, ਉਹਨਾਂ ਦੀ ਪ੍ਰੋਪਰ ਦਾੜਾ ਹੀ ਸੀ ਤੇ ਵੈਲ ਮੇਨਟੇਨ ਸੀਗੇ। ਤੇ ਦ ਬਿਗੈਸਟ ਥਿੰਗ ਜਿਹੜੀ ਉੱਥੇ ਸਾਰਿਆਂ ਨੂੰ ਜ਼ਿਆਦਾ ਇੰਪੋਰਟੈਂਟ ਸੀਗੀ ਉਹ ਇਹ ਸੀਗੀ ਕਿ ਉੱਥੇ ਸੋਨਾ ਹੈਗਾ ਸੀ ਬਟ ਪਾਣੀ ਨਹੀਂ ਹੈਗਾ। ਅੱਜ ਵੀ ਉਹ ਰੀਜਨ ਜਿਹੜਾ ਸਾਰਾ ਉਹ ਇੱਕ ਪਾਈਪ ਲਾਈਨ ਦੇ ਨਾਲ ਉੱਥੇ ਪੀਣ ਵਾਲਾ ਪਾਣੀ ਪਹੁੰਚਦਾ ਵਾ। ਤੇ ਤੁਸੀਂ ਇਹ ਸੋਚੋ, ਉਹ ਇੰਨੇ ਵਾਇਲਡ ਵੈਦਰ ਦੇ ਵਿੱਚ ਕੰਮ ਕਰਦੇ ਸੀ, ਡੈਜ਼ਰਟ ਦੇ ਵਿੱਚ ਕੈਮਲਸ ਊਂਠਾਂ ਦੇ ਨਾਲ, ਤੇ ਜਦੋਂ ਉੱਥੇ ਪਾਣੀ ਨਹੀਂ ਸੀਗਾ ਤੇ ਉਹ ਤਾਂ ਵੀ ਜੋ ਵੀ ਉਹ ਕਰ ਪਾਉਂਦੇ ਸੀ, ਜਿੰਨਾ ਵੀ ਪਾਣੀ ਬਚਾ ਕੇ ਆਪਣੀ ਹਾਈਜੀਨਿੰਗ ਮੇਨਟੇਨ ਕਰਕੇ ਉਹ ਪ੍ਰੋਪਰ ਰੱਖਦੇ ਰਹੇ ਆ। ਇਹ ਜੇ ਉਹ ਬੰਦੇ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨੂੰ ਕੈਰੀ ਔਨ ਕਰ ਸਕਦੇ ਸੀ, ਸਿਸਟਮ ਦੇ ਨਾਲ ਲੜ ਸਕਦੇ ਸੀ, ਸਿਸਟਮ ਦੇ ਵਿੱਚ ਹੋ ਕੇ ਉਹ ਆਪਣੀ ਆਵਾਜ਼ ਬੁਲੰਦ ਕਰ ਸਕਦੇ ਸੀ, ਤੇ ਮੇਰੇ ਹਿਸਾਬ ਨਾਲ ਆਪਾਂ ਨੂੰ ਵੀ ਇਹ ਗੱਲਾਂ ਛੱਡਣੀਆਂ ਨਹੀਂ ਚਾਹੀਦੀਆਂ। ਤੇ ਉਹਨਾਂ ਨੇ ਇੱਕ, ਮੈਂ ਤੁਹਾਨੂੰ ਹੋਰ ਇਹਦੇ ਰਿਗਾਰਡਿੰਗ ਦੱਸਦਾ, ਇਹਨਾਂ ਨੇ ਉੱਥੇ ਜਿਹੜਾ ਗੋਲਡਫੀਲਡ ਰੀਜਨ ਸੀਗਾ ਕੈਲਗੂਰੀ ਦੇ ਵਿੱਚ, ਇਹਨਾਂ ਨੇ ਉੱਥੇ 1898 ਦੇ ਵਿੱਚ ਇੱਕ ਪਟੀਸ਼ਨ ਵੀ ਪਾਈ ਗਈ ਸੀ ਉਹਨਾਂ ਵੱਲੋਂ। ਤੇ ਇਹ ਪਟੀਸ਼ਨ ਇਹ ਪਾਈ ਗਈ ਕਿ ਸਾਨੂੰ ਇਕੁਅਲ ਰਾਈਟਸ ਦਿੱਤੇ ਜਾਣ ਉੱਥੇ।
ਅੱਛਾ ਜੀ।
ਹਾਂਜੀ, ਇਹ ਮੇ ਬੀ ਆਈ ਥਿੰਕ ਇਹ ਸ਼ਾਇਦ ਡਿਕਲਾਈਨ ਕਰ ਦਿੱਤੀ ਗਈ ਸੀ ਉਹਨਾਂ ਵੱਲੋਂ, ਪਰ ਇਹਨਾਂ ਨੇ ਇੱਕ ਪਟੀਸ਼ਨ ਵੀ ਪਾਈ ਸੀ। ਤੇ ਇਹ ਉਦੋਂ ਨੋਨ ਇੰਗਲਿਸ਼ ਬੈਕਗਰਾਉਂਡ ਦੇ ਵਿੱਚੋਂ ਆ ਕੇ ਜਦੋਂ ਆ ਕੇ ਉਹ ਇੱਥੇ ਦੇਖ ਲਓ ਪਟੀਸ਼ਨਸ ਤੱਕ ਉਹ ਫਾਈਲ ਕਰਨ ਲੱਗ ਪਏ ਸੀ
ਜੀ।
ਤੇ ਜਿਹੜੇ ਉਹਨਾਂ ਦੇ ਫਸਟ ਟਰੈਵਲ ਡਾਕੂਮੈਂਟ ਆ ਉਹ ਉੱਥੇ ਉਹਨਾਂ ਦਾ ਥੰਬ ਇੰਪ੍ਰੈਸ਼ਨ ਲੱਗਾ ਹੋਇਆ ਹੈ। ਤੇ ਜਦੋਂ ਆਪਾਂ ਲੇਟਰ ਉਹਨਾਂ ਦੇ ਡਾਕੂਮੈਂਟੇਸ਼ਨ ਦੇਖਦੇ ਹਾਂ ਤੇ ਉਹ ਸਾਈਨ ਕਰਨ ਲੱਗ ਪਏ ਸੀ ਇੱਥੇ ਆ ਕੇ। ਬੱਚਿਆਂ ਨੂੰ ਕੋਸ਼ਿਸ਼ ਕਰੀਦੀ ਆ, ਆਉਣ ਵਾਲੀ ਜਨਰੇਸ਼ਨ ਨੂੰ ਰੱਖੀਏ ਥੋੜਾ ਨਾਲ ਇਹਨਾਂ ਦੇ। ਮੇਰੀ 11 ਸਾਲ ਦੀ ਬੇਟੀ ਆ
ਜੀ,
ਤੇ ਜਦੋਂ ਉਹ ਥੋੜੀ ਜਿਹੀ ਹੁਣ ਪਿਛਲੇ ਸਾਲ 2 ਸਾਲ ਤੋਂ ਉਹਨੂੰ ਦੱਸਣਾ ਸ਼ੁਰੂ ਕੀਤਾ ਕਿ ਮਤਲਬ ਆਪਣੀ ਫੈਮਿਲੀ ਹਿਸਟਰੀ ਇੱਦਾਂ ਵਾ, ਤੇ ਉਹ ਸਟਾਰਟਿੰਗ ਦੇ ਵਿੱਚ ਜਦੋਂ ਉਹਨੇ ਗੱਲ ਕਰਨੀ ਸ਼ੁਰੂ ਕੀਤੀ ਤੇ ਉਹ ਬੋਲਦੀ ਹੁੰਦੀ ਸੀ ਕਿ ਤੁਹਾਡੇ ਗ੍ਰੈਂਡਫਾਦਰ, ਮਤਲਬ ਤੁਹਾਡੇ ਕਹਿ ਕੇ ਗੱਲ ਕਰਦੀ ਸੀ। ਤੇ ਫਿਰ ਮੈਂ ਉਹਨੂੰ ਸਿਖਾਇਆ ਕਿ ਪੁੱਤ ਆਪਣੇ ਕਲਚਰ ਦੇ ਵਿੱਚ ਮੈਂ ਜਾਂ ਤੇਰਾ ਜਾਂ ਮੇਰਾ ਕਹਿ ਕੇ ਨਹੀਂ ਗੱਲ ਕਰਦੇ, ਆਪਾਂ ਹਮੇਸ਼ਾ ਜੇ ਤੂੰ ਕਰਦੇ ਆ ਆਪਣੇ ਕਹਿ ਕੇ ਬੋਲਦੇ ਆ। ਤੇ ਹਾਂਜੀ, ਉਹਨੂੰ ਫਿਰ ਹੁਣ ਉਹ ਹੁਣ ਜਦੋਂ ਵੀ ਗੱਲ ਕਰਦੀ ਉਹ ਹੁਣ ਇਹ ਕਹਿ ਰਹੀ ਹੈ, ਕਹਿੰਦੀ ਆ ਕਿ ਆਪਣੇ ਗ੍ਰੈਂਡਫਾਦਰ।
ਅਰੇ ਵਾਹ।
ਮੇਰਾ ਸਾਨ ਨਾ ਹੁਣ ਉਹ ਛੋਟਾ ਹੈ ਇਹਦੇ ਤੋਂ, ਤੇ ਉਹ ਵੀ ਨਾਮ ਲਿਖਣ ਲੱਗ ਪਿਆ ਵਾ ਵੀ ਮਤਲਬ ਮੱਸਾ ਸਿੰਘ ਦੀ ਹਿਸਟਰੀ ਮੈਂ ਫਾਈਂਡ ਕਰਨੀ ਆ।
ਤੇ ਦੋਸਤੋ, ਸ਼ਸ਼ਪਾਲ ਸਿੰਘ ਤੇ ਮੱਸਾ ਸਿੰਘ ਦੀ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ? SMS ਕਰਕੇ 0437997667 ਉੱਤੇ ਜ਼ਰੂਰ ਦੱਸੋ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਕਿਸੇ ਵੀ ਵੇਲੇ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify या जिथों भी तुसी अपने podcast सुनते हो।